गुरु रूप प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की एक अमोलक लिखत है, जिसका सिरलेख है मेरा बाला प्रीतम। आओ उसका अगला हिस्सा सरवण करन की कोशिश करिए जी। दूसरा, एक सुंदर रमणीक महल है, भान भान की सजावट है, एक विचली उम्र की पर सुथरी नुहार वाली ठहरे मन वाली स्त्री बैठी आपे ही कह रही है, हे शिवदत्त महाराज दे बाला प्रीतम जी, इस निमाणी नू भी दर्शन दिओ, हे जगन्नाथ दर्शन दिओ, हे तरा भार हरन आए दर्शन दिओ, असी माणे हाँ, हे चंगे प्रीतम जी, शिवदत्त महाराज दे सदके ही दर्शन दिओ, उसनू रोज़ निहाल कर दिओ, कदे असानू भी ठारो, हे बाला प्रीतम जी, पंडित जी ने आप दा पता नहीं दिता, टिकाणा नहीं दसिया, जो पुछ के टुर के दर ते हाजिर होइए, एहो रस्ता दसिया गया है कि घर बैठ के ते आवो, अंदर वड़ के सिमरन करो, ये खेचल तदे ही पे देने हाँ, हे नाथ दर्शन देओ, रस्ता ही सिमरन मिलिया है ता फेरा पावन दी खेचल आपनू ही बनती है, बख्शो हे शिव दत्त महाराज दे बाला प्रीतम जी, दर्शन दी खैर पाओ। इन्ने नू फतेह चंद मैणी जी आ गए ते बोले, प्यारी बाला प्रीतम जी आए। राणी, स्वामी जी सिमरन विच वसते हन, ध्यान विच फेरे पाउंदे हन, ठारदे हन तारदे हन, पर इन्हां हड़ चम दे तरस दे नैणा विच चरण नहीं पाउंदे, इस मड़ोली दे नेत्रां विच डेरा नहीं लाउंदे। पति जी असी कुलीन नहीं, उच्च ब्राह्मण नहीं, गरीब खत्री हाँ। पति जी असी जपी तपी नहीं, ठाकर नहीं पूजे, सेवा नहीं कीती, शिवदत्त महाराज तां जन्म दे पुजारी ते तपिए हन, असी मंदकर्मी अवगुणी भरपूर हाँ, साडे उत्ते तां इह भी मेहर होई है कि असी सिमरिया करिए ते प्यारिया करिए, शुक्र है कि अवगुणी भरपूर हिरदे विच फेरा तां पाउंदे हन। राजा, प्रिया अज मेरे चित आई कि असी कामना करके याद करते हाँ, साढ़े जी विच पुत्र दी लालसा है, इस पिछे सिमरदे हाँ, जे कदी उना नू उना दे निरोल प्रेम खातर सिमरिए तां खबरे आ जाण। शिवदत्त जी महाराज कल आखदे से कि कामना ते गर्जां वाले हृदय निर्मल नहीं होंदे। राणी, पति जी सच है, असां पुत्र नू की करना है, पुत्र की करेगा की सारेगा, जे शिवदत्त जी महाराज दी मेहर नाल जगत स्वामी जी दे दर्शन हो जाण तां होर की बाकी रह जांदा है। राजा, प्रिया असी बड़े भागां वाले हाँ, उस समय जन्मे हाँ जिस समय आप जी मनुखी देह धार के संसार उदाहरण खातर आए हुए हन, हाँ जदों श्री जी ने अस्थूल शरीर धारिया है ते इन्हां नैणां नाल दिसण वाला रूप अंगीकार कीता है। राणी, स्वामी जी सचमुच असी वडभागे समय आए हाँ, फिर क्यों असी पुत्र दी कामना करिए, क्यों ना बाला प्रीतम जी नू जीवन आधार समझ के, मालक ते पालक समझ के, अपने जीवन दा सोमा समझ के, प्राणा दे प्राण जीवन दा जीवन समझ के सिमरिए ते प्यार करिए। राजा, फिर की कू करिए। राणी, जिवें भगवान आप जी दी आ गया। राजा, पुत्र भावना छड़िए, छुटदी नहीं, दिल दियां लगियां मन विच वसाइयां सोचां बड़े डूंगे घर बना बैठ दियां हन। राणी, वैराग इन्हां नूं ही कढ़न दा डंडा है ना। राजा, सच कित्थे है राजा दशरथ जो पुत्र दे वियोग विच प्राण त्याग गया, कित्थे है रावण जो सवा लख पुत्र पोतरे दा जनक सी, सब मिथन मुहारा है, कूड़ा पसारा है। राणी, हाँ पर पुत्र पू नामे नरक तो त्राण करता है, पुत्र ही होवे तां पू नरक तो छुटकारा मिलेगा, की करिए। हे पुत्र लाल साह, किवें साढ़े अंदरों दूर हो जो बाला प्रीतम जी ले सारी थां वेली होवे। राजा, नरक दा हुण फिक्र क्यों करिए, नरकां तो बाला प्रीतम तारेगा। सिंह दी शरण लै के फिर श्रृगाला यानी गिदड़ा दा की पै। राणी खुश होके, ठीक है, सच है, लो मेरी पुत्र कामना तां टुटी जे। राजा, पर हे राणिए, माल मिलक कौन सांभेगा। राणी, जद नरक पै गया तां माल मिलक दा अंदेशा भी नाल जावे। जे बाला प्रीतम नरकां तो तारेगा तां बाला प्रीतम माल मिलक भी पै सांभेगा। राजा, हाँ राणी, माल मिलक सब दात उसे दी है, ओ स्वामी जो होया, ओ दाता जो होया। राणी, फिर माल मिलक दित्ते भी उसते, सांभे भी ओहो। असी विच मैं मेरी फसा के कासनू पे दुख पाईए, असी भी उसे दे होइए ते उस दे होण दा रस माणी। राजा, ठीक है, हे पुत्र कामना, हे हिरदे विच रड़कदा कटंक, विदा हो, अज सानू छड, असां तैनू छड़िया। असी होइए, बाला प्रीतम होवे, शिवदत्त जी महाराज दा बाला प्रीतम साडा बाला प्रीतम होवे। ना ना, असी उसदे होइए, वो मालक होवे, असी चरण चुमी। राणी, हे पुत्र तृष्णा दूर हो, हे पुत्र वासना दूर हो, हे माल मिलक दे हित दूर हो, हे शिवदत्त जी महाराज, साडा मन धो दिओ जो तुहाडे वांग सच्ची निष्काम ते प्यार भरी लालसा नाल प्रीतम जी नूं सिमरीए। इउं कहिंदिआं दोहां दे नैण मुंद गए, नैण बंद हन, पर नैणां दी जोत गंगा किनारे शिवदत्त जी कोल है। शिवदत्त जी सूरज वल मूँह करा के कहिंदे हन, तको जोत दी टिक्की उत्ते प्रीतम जी हन। दोवें तकदे हन तां की देखदे हन, नूरां दे नूर खुंडी लई खड़े हन, और बालक खिदू सिट रहे हन ते आप खेल रहे हन। दर्शन होया, हाथ कलम अगम मस्तक लेखावती, उरज रहो सब संग अनूप रूपावती। उस्तत कहन न जाए मुखो तुहारिया, मोही देख दर्स नानक बलिहारिया। उन्हें महला पंजवा। कैसा स्वाद आ रहा है, सुरत कैसी ध्यान विच मगन है, मन किस तरह दर्शना विच समा गया है, चित किस तरह मगन आनंद है, वेड़े विच खड़ाक हो रहे हैं, इन्हां नूं पता नहीं। वेड़े विच टटाक टटाक खिदू नूं खुंडियां वज रही हैं, पर ये त्रबक नहीं रहे। वेड़े विच मुंडे खूब रोला पाउंदे हैं, पर इन्हां दे नेत्र खुल नहीं रहे। इन्ना शोर मचदा है कि गूढ़ी नींद विचों आदमी जाग पाए, पर इन्हां दे शरीर निश्चल ते अडोल बैठे हैं। इन्हां नूं जोत मंडल विच ज्योति स्वरूप दा दर्शन उस दे कौतुक ते चोज अपने विच खिंची बैठे हैं। हुण देखो, सुकी गोद सूके काष्ठ हरिया आउंदे हैं, देखो गुरप्रसाद आउंदा है, देखो परम पद मिलदा है, आ देखो जो सत्संगत मिले सो तरिया दा खेल वरतदा है। हे खतराणी माई, हे राजराणी मैणियाणी, देख तेरी गोद हरी आउंदी है, देख जगत रक्षक दाता, देख सृष्टि दा भार चाउण वाला पंज सत वरे दा बालक। बालक नहीं सृष्टि दा प्रतिपालक आया ही, पर तू पई रहो, ध्यान मगन टिकी रहो। ये अथरा ते चोजी बालका, साईं दा अपना पुत तां अजे चोजां विच ही मगन है। हुण देखो, खेल बंद हो गई, चोजी गोबिंद की को मलकड़े अंदर आया है, की को दबे दबे पैर तरदा है, की को गोदी विच सहज नाल बैठदा है, की को गलकड़ी पा के चेहरे वल प्यार नाल तक के आखदा है, मां मां मां। कदे नहीं सी सुनिया किसी ने जो मैणियाणी नू कहे मां। हां, ध्यान मगन कन्ना विच सद पई मां, थले लै गई चित विच जा वड़ी ओ सद। जिस मंडल ध्यान लग रहा सी उस विच सारे लिखिया गया मां। मां कहावण दी लालसा दा त्याग कर चुकी मैणियाणी की तकदी है कि मां मां हो रही है। त्रबकी नैण खुले, मां मिठा प्यारा धीमा रसदाए खिच भरिया पद, मां ਕੰਨਾਂ ਵਿੱਚ ਗੂੰਜ ਰਿਹਾ ਹੈ। ਨੈਣ ਖੁੱਲ੍ਹੇ, ਚੰਗੀ ਤਰ੍ਹਾਂ ਖੁੱਲ੍ਹੇ, ਕੀ ਦੇਖਦੇ ਹਨ, ਗੋਦ ਹਰੀ ਹੈ। ਉਹ ਸੂਰਜ ਮੰਡਲ ਉੱਤੇ ਖੇਡਦੀ ਜੋਤ ਗੋਦੀ ਵਿੱਚ ਬੈਠੀ ਹੈ, ਗਲਕੜੀ ਪਾਈ ਹੈ, ਚਿਹਰਾ ਝੁੱਕ ਕੇ ਮਾਈ ਦੇ ਚਿਹਰੇ ਵੱਲ ਤੱਕ ਰਿਹਾ ਹੈ ਅਤੇ ਨੈਣ ਕਹਿ ਰਹੇ ਹਨ, ਮਾਂ ਹਾਏ, ਸਿੱਖਦੀ ਅਤੇ ਲਾਉਂਦੀ ਮਾਂ, ਦੇਖ ਜਨਮਾਂ ਦੀ ਸਿੱਖਦੀ ਨੂੰ ਪੁੱਤਰ ਮਿਲਿਆ, ਕਿਹੜਾ ਪੁੱਤਰ ਮਿਲਿਆ, ਜਿਸ ਦੀ ਧੂੜੀ ਨੂੰ ਜੋਗੀ ਜਪੀ ਅਤੇ ਤਪੀ ਤਰਸਦੇ ਹਨ। ਦੇਖ ਤੈਨੂੰ ਕੀ ਪਿਆ ਆਖਦਾ ਹੈ, ਮਾਂ। ਮਾਂ ਇੱਕ ਅੱਖਰ ਪਦ ਕੀ ਸੀ, ਮੈਣਿਆਣੀ ਸਾਰੇ ਸਦਕੇ ਹੋ ਗਈ, ਕਾਲੀ ਨਾਲ ਮੱਥਾ ਟੇਕਣਾ ਚਾਹੁੰਦੀ ਹੈ, ਪਰ ਸਰਬ ਸਮਰੱਥ ਕਦ ਹਿੱਲਣ ਦਿੰਦਾ ਹੈ ਅਤੇ ਫਿਰ ਕਹਿੰਦਾ ਹੈ, ਮਾਂ। ਲੈ ਮਾਂ, ਲੋਕਾਂ ਨੂੰ ਤਾਂ ਪੁੱਤ ਦਿੰਦਾ ਸੀ, ਤੈਨੂੰ ਤੇਰੇ ਨਿਸ਼ਕਾਮ ਪਿਆਰ ਦੇ ਬਦਲੇ ਆਪਾ ਦੇ ਰਿਹਾ ਹੈ, ਕਹਿ ਰਿਹਾ ਹੈ, ਤੂੰ ਮਾਂ ਅਤੇ ਮੈਂ ਪੁੱਤ। ਫਤਿਹ ਚੰਦ ਅੰਦਰ ਰਸ ਦੀ ਝਰਨਾਟ ਛਿੜੀ, ਅਰਸ਼ਾਂ 'ਤੇ ਖੇਡਦੀ ਜੋਤ ਵਿਹੜੇ ਵੜਦੀ ਦਿਸੀ ਨਹੀਂ, ਆਪਣੀ ਇਸਤਰੀ ਦੀ ਗੋਦੀ ਬੈਠਦੀ ਦਿਸੀ ਅਤੇ ਆਵਾਜ਼ ਆਈ, ਮਾਂ। ਕੌਣ ਹੈ ਜੋ ਮੇਰੀ ਨਿਪੁੱਤੀ ਇਸਤਰੀ ਨੂੰ ਆਖਦਾ ਹੈ, ਮਾਂ? ਉਹ ਭਾਈ ਰਾਜਾ, ਚੰਗੀ ਤਰ੍ਹਾਂ ਵੇਖ, ਇਹ ਕੌਣ ਹੈ? ਇਹ ਉਹ ਹੈ ਜੋ ਜੇਵੜ ਆਪ ਤੇ ਵੜ ਤੇਰੀ ਦਾਤ ਕਰ ਸਕਦਾ ਹੈ। ਮੰਗੋ ਪੁੱਤ, ਵਾਕਬ ਨਹੀਂ, ਵਾਸ਼ਨਾ ਤਿਆਗੋ, ਆਪੇ ਪੁੱਤ। ਰਾਜਾ ਦੇ ਨੈਣ ਖੁੱਲ੍ਹੇ, ਆਹਾ, ਇਸਤਰੀ ਦੀ ਗੋਦ ਹਰੀ ਹੋ ਗਈ। ਜੋਤ ਦਾ ਪੁੰਜ, ਸੱਚੇ ਸਾਈਂ ਦਾ ਬਾਲਕਾ, ਨੂਰ ਦਾ ਬੁੱਕਾ, ਪ੍ਰਕਾਸ਼ ਦਾ ਪੁਤਲਾ ਕਿਸ ਪਿਆਰ ਨਾਲ ਬੈਠਾ ਹੈ, ਕਿਸ ਤਰ੍ਹਾਂ ਮਾਤਰੀ ਪ੍ਰੇਮ ਵਿੱਚ ਮਗਨ ਹੈ, ਔਰ ਮਾਤਾ ਕਿਕੂ ਪ੍ਰੇਮ ਵਿੱਚ ਮਗਨ ਹੈ। ਹਾਂ ਰਾਜਾ, ਬਾਲਾ ਪ੍ਰੀਤਮ ਇਹੋ ਹੈ। ਰਾਜਾ ਦੇ ਚਿੱਤ ਵਿੱਚੋਂ ਸ਼ਿਵਦੱਤ ਦੇ ਵਾਕ ਲੰਘੇ ਕਿ ਆਪੇ ਆਵੇਗਾ, ਤੂੰ ਸਿਮਰਿਆ ਕਰ, ਸੱਚਮੁੱਚ ਆ ਗਿਆ ਹੈ। ਰਾਜਾ ਹੁਣ ਛੇਤੀ ਨਾਲ ਮੱਥਾ ਟੇਕਣ ਲੱਗਾ, ਪਰ ਦੇਖੋ ਉਸ ਫੌਜਾਂ ਦੇ ਬਣਨ ਵਾਲੇ ਜਰਨੈਲ ਨੇ ਕਿਸ ਫੁਰਤੀ ਨਾਲ, ਕਿਸ ਬਲ ਨਾਲ ਗਲਵਕੜੀ ਪਾਈ ਹੈ ਕਿ ਹਿੱਲਣ ਨਹੀਂ ਦਿੱਤਾ। ਕਿਸ ਤਰ੍ਹਾਂ ਨੈਣਾਂ ਵਿੱਚ ਨੈਣ ਗੱਡ ਕੇ ਕਿਹਾ ਹੈ, ਮਾਂ। ਫਤਿਹ ਚੰਦ ਵਿੱਚ ਕੋਈ ਤਾਬ ਨਾ ਰਹੀ, ਰਸ ਰੂਪ ਹੋ ਕੇ ਆਤਮ ਆਨੰਦ ਵਿੱਚ ਲਿਵਲੀਨ ਹੋ ਗਿਆ। ਇਸ ਦਰਸ਼ਨ ਨੂੰ ਮਗਨ ਬੈਠੀ ਮਾਂ ਤੱਕ ਰਹੀ ਹੈ, ਉਸਦੇ ਕੰਨ ਗੂੰਜ ਰਹੇ ਹਨ, ਅੰਦਰੋਂ ਮਾਂ ਦੀ ਸੱਦ ਆਉਂਦੀ ਹੈ। ਕਿਤਨਾ ਕਾਲ ਇਸ ਆਤਮ ਰੰਗ ਵਿੱਚ ਬੀਤ ਗਿਆ, ਬੂਹੇ ਵਿੱਚ ਖਿਲਾੜੀ ਸੱਖੇ ਖੜ੍ਹੇ ਹਨ, ਸਭ ਚੁੱਪ, ਪੱਥਰ ਦੀਆਂ ਮੂਰਤਾਂ ਹਨ। ਇਤਨੇ ਨੂੰ ਸ਼ਿਵਦੱਤ ਜੀ ਆ ਗਏ ਅਤੇ ਬੜੇ ਗਦਗਦ ਕੰਠ ਵਿੱਚ ਬੋਲੇ, ਤੂੰ ਹੀ, ਤੂੰ ਹੀ, ਤੂੰ ਹੀ, ਤੂੰ ਹੀ, ਤੂੰ ਹੀ, ਤੂੰ ਹੀ। ਬਾਲਾ ਪ੍ਰੀਤਮ ਜੀ ਉੱਠ ਖੜ੍ਹੇ ਹੋਏ, ਨਜ਼ਰ ਆਕਾਸ਼ਾਂ ਵਿੱਚ ਗੱਡੀ ਅਤੇ ਸ਼ਿਵਦੱਤ ਦੀ ਧਵਾਨੀ ਵਿੱਚ ਮਹਾਂ ਧਵਾਨੀ ਰਲਾਈ, ਤੂੰ ਹੀ, 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 ਤੂੰ ਹੀ ਦਾ ਰੰਗ ਬਚ ਗਿਆ, ਇੱਕ ਅਕਾਲ ਦੀ ਉਪਾਸ਼ਨਾ ਦਾ ਨਕਸ਼ਾ ਜੰਮ ਗਿਆ। ਕਮਰਾ ਸੀ ਕਿ ਸੱਚੀ ਅਲੂਹੀਅਤ ਦਾ ਮੰਡਲ ਸੀ? ਅਲੂਹੀਅਤ ਤੋਂ ਭਾਵ ਹੈ ਦੈਵੀ ਪ੍ਰਭਾਵ, ਰੱਬੀ ਰੰਗ। ਇਸ ਅਰਾਧਨਾ ਦੇ ਮਗਰੋਂ ਬਾਲਾ ਪ੍ਰੀਤਮ ਜੀ ਆਪਣੇ ਬਾਲ ਸੁਭਾਅ ਵਿੱਚ ਆ ਗਏ, ਮਾਂ ਭੁੱਖ ਲੱਗੀ ਹੈ, ਕੁਛ ਖਾਣ ਨੂੰ ਦੇ। ਮੈਣਿਆਣੀ ਨੇ ਆਦਮੀ ਭਜਾਇਆ ਕਿ ਬਾਜ਼ਾਰੋਂ ਤਾਜ਼ੀ ਮਠਿਆਈ ਲਿਆ, ਪਰ ਚੋਜੀ ਪਿਆਰੇ ਬੋਲੇ, ਤੱਲੇ ਹੋਏ ਛੋਲੇ ਅਤੇ ਦੁੱਧ ਦੀ ਪੂਰੀ ਖਾਸਾਂ। ਹਾਂ, ਅੰਦਰ ਪਏ ਛੋਲੇ ਅਤੇ ਪੂਰੀ ਖਾਸਾਂ। ਸੱਚਮੁੱਚ ਇਹ ਦੋਵੇਂ ਪਦਾਰਥ ਅੰਦਰ ਹੁਣੇ ਹੀ ਤਿਆਰ ਕਰਕੇ ਰਸੋਇਣ ਨੇ ਰੱਖੇ ਸੇ। ਰਾਣੀ ਭੱਜੀ ਗਈ, ਲਿਆਈ ਅੱਗੇ ਧਰੇ, ਚੋਜੀ ਜੀ ਨੇ ਕੁਛ ਸ਼ਿਵਦੱਤ ਨੂੰ ਦਿੱਤੇ, ਫਿਰ ਆਪਣੇ ਸਾਥੀਆਂ ਨੂੰ ਦਿੱਤੇ, ਫਿਰ ਰਾਜਾ ਰਾਣੀ ਨੂੰ ਦਿੱਤੇ, ਫਿਰ ਆਪ ਖਾਧੇ। ਵਿਹੜੇ ਵਿੱਚ ਭੱਜ ਗਏ, ਦੋ ਘੰਟੇ ਖੂਬ ਖਿੱਦੋ ਖੂੰਡੀ ਖੇਡੀ, ਖੇਡਦੇ ਖੇਡਦੇ ਸਵੇਰ ਦੀ ਸੋਹਣਿਆਂ ਮੋਤੀਆਂ ਵਾਂਗ ਚਮਕਦੀ ਤਰੇਲ ਵਾਂਗੂ ਖਿਸਕੰਤ ਹੋ ਗਏ। ਤੀਸਰਾ, ਪਾਟਲੀ ਪੁੱਤਰ। ਹਾਂਜੀ, ਪੁਰਾਤਨ ਪਾਟਲੀ ਪੁੱਤਰ, ਯੂਨਾਨੀਆਂ ਦਾ ਪਾਲੀ ਬੋਥਰਾ ਅਤੇ ਫਿਰ ਪਟਨਾ, ਅਤੇ ਅੱਜ ਕੱਲ੍ਹ ਵੀ ਪਟਨਾ ਕਿਹੜੇ ਭਾਗਾਂ ਵਾਲਾ ਪਟਨਾ ਹੈ। ਇਸ ਪਟਨੇ ਵਿੱਚ ਇੱਕ ਸੁੰਦਰ ਘਰ ਹੈ, ਜਗਤ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸੁਪਤਨੀ ਸਾਡੀ ਮਾਤਾ ਗੁਜਰੀ ਜੀ ਅੰਦਰ ਬੈਠੀ ਸੁਖਮਨੀ ਸਾਹਿਬ ਜੀ ਦਾ ਪਾਠ ਕਰ ਰਹੀ ਹੈ ਕਿ ਮਾਮਾ ਕਿਰਪਾਲ ਚੰਦ ਆਇਆ, ਗਹਿਣੇ ਕੱਪੜੇ ਰੁਪਏ ਰੇਸ਼ਮ ਮਿਠਾਈਆਂ ਅੱਗੇ ਧਰ ਕੇ ਆਖਦਾ ਹੈ, ਲਓ ਬੇਬੇ ਜੀ। ਬੇਬੇ, ਕਿੱਥੋਂ ਲਿਆਇਓ ਵੀਰ ਜੀ? ਮਾਮਾ, ਬੇਬੇ ਸਾਹਿਬਜ਼ਾਦੇ ਜੀ ਅੱਜ ਫਤਿਹ ਚੰਦ ਰਾਜਾ ਦੇ ਘਰ ਜਾ ਖੇਡੇ, ਉਹ ਆਤਮ ਰੰਗ ਰਮਾਇਆ ਕਿ ਸੱਚਖੰਡ ਬਣਾ ਦਿੱਤਾ, ਮੈਣਿਆਣੀ ਨੂੰ ਮਾਂ ਆਖ ਕੇ ਤਾਰ ਆਏ ਹਨ। ਬੇਬੇ, ਕਦੇ ਸਾਥੋਂ ਭੁੱਲ ਨਾ ਹੋਵੇ, ਇਹ ਬਾਲਕਾ ਨਹੀਂ ਹੋਲੇ ਜੇ ਆਪ ਹੈ। ਖੇਡਾਂ ਵੱਲ ਤੱਕਦੇ ਨਹੀਂ ਭੁੱਲਣਾ, ਚੋਜਾਂ ਵੱਲ ਨਹੀਂ ਜਾਣਾ, ਇਹ ਤਾਂ ਇਹਨਾਂ ਦੀ ਮੌਜ ਹੈ। ਆਤਮ ਹੁਲਾਰਾ ਇਤਨਾ ਹੈ ਕਿ ਸਮਾ ਨਹੀਂ ਸਕਦਾ। ਬੇਬੇ, ਵੀਰ ਜੀ, ਇਸੇ ਕਰਕੇ ਮੈਂ ਕਦੇ ਕੁਛ ਨਹੀਂ ਕਿਹਾ, ਚਾਹੇ ਕੁਛ ਕਰਨ। ਜੇ ਇਹਨਾਂ ਗੁਲੇਲਾਂ ਮਾਰ ਕੇ ਘੜੇ ਪਾਨੇ ਤਾਂ ਮੈਂ ਗਾਗਰਾਂ ਲੈ ਦਿੱਤੀਆਂ, ਜੇ ਇਹਨਾਂ ਤੀਰ ਮਾਰ ਕੇ ਵਿੰਨੀਆਂ ਤਾਂ ਅੱਜ ਸਵੇਰੇ ਖੂਨ ਨੂੰ ਸ਼ਰਾਬ ਦੇ ਦਿੱਤਾ ਹੈ ਕਿ ਤੂੰ ਖਾਰਾ ਹੋ ਜਾ, ਕੋਈ ਪਾਣੀ ਭਰਨ ਨਾ ਆਵੇ। ਪਰ ਲਾਲ ਜੀ ਨੂੰ ਕੁਛ ਨਹੀਂ ਕਿਹਾ। ਮਾਮਾ, ਚੰਗਾ ਸਿਆਣੇ ਹੋ, ਜਿਨ੍ਹਾਂ ਦੇ ਘੜੇ ਭੱਜੇ ਉਹਨਾਂ ਦੇ ਮੰਦ ਕਰਮ ਭੱਜੇ, ਜਿਨ੍ਹਾਂ ਦੀਆਂ ਗਾਗਰਾਂ ਛਿੱਧੀਆਂ ਉਹਨਾਂ ਦੇ ਪਾਪ ਛਿੱਜੇ। ਜਿਸ ਜਿਸ ਨਾਲ ਪਿਆਰ ਕਰਨ, ਜਿਸ ਜਿਸ ਨਾਲ ਅੱਖੜਖਾਨੀ ਕਰਨ, ਉਹ ਭਾਗਾਂ ਵਾਲਾ ਹੈ, ਉਸ ਨੂੰ ਇਹਨਾਂ ਤਾਰਨਾ ਹੈ। ਇਹਨਾਂ ਦਾ ਕੋਈ ਚੋਜ ਮਤਲਬ ਤੋਂ ਖਾਲੀ ਨਹੀਂ। ਭਲਾ ਦੇਖੋ, ਰਾਜਾ ਸ਼ਿਵਦੱਤ ਭਾਰੀ ਪੰਡਿਤ, ਤੇਜਸਵੀ, ਚੇਲਿਆਂ ਵਾਲਾ, ਰਾਜ ਵਾਲਾ, ਇਸ ਤਰ੍ਹਾਂ ਦਾ ਇਹਨਾਂ ਦਾ ਭਗਤ ਹੋਇਆ ਹੈ ਕਿ ਈਸ਼ਵਰ ਭਾਵਨਾ ਤਾਰਦਾ ਹੈ, ਜਾਨ ਮੰਗਣ ਤਾਂ ਹਾਜ਼ਰ ਕਰਦਾ ਹੈ। ਉਸਦੇ ਕਰਮ ਧਰਮ ਸਾਰੇ ਇਹਨਾਂ ਦੇ ਧਿਆਨ ਵਿੱਚ ਆ ਸਮਾਪਤ ਹੋਏ ਹਨ। ਖਬਰੇ ਕੀ ਕੀਤਾ ਨੇ, ਉਹ ਸਾਖਿਆਤ ਜਾਗਦੀ ਜੋਤ ਸਮਝਦਾ ਹੈ। ਜਗਤਾ ਸੇਠ, ਰੱਲਾ ਸੇਠ, ਮਾਧੋ ਸੇਠ, ਹੋਰ ਕਿਤਨਿਆਂ ਦੇ ਘਰ ਇਹਨਾਂ ਦੇ ਤੁਰੇ ਜਾਂਦੇ ਮਖੌਲ ਭਰੇ ਵਾਕਾਂ ਤੋਂ ਪੁੱਤਰ ਹੋਏ ਹਨ। ਕਿਤਨੇ ਰੋਗੀ ਰਾਜ਼ੀ ਹੋ ਚੁੱਕੇ ਹਨ। ਕੱਲ ਇੱਕ ਕੌੜੀ ਨੂੰ ਘਾਟ ਤੋਂ ਧੱਕਾ ਦੇ ਕੇ ਗੰਗਾ ਵਿੱਚ ਮਾਰਿਆ, ਨਿਕਲਿਆ ਤਾਂ ਨਵਾਂ ਨਿਰੋਇਆ ਸੀ। ਜੇ ਅਜ਼ਮਤਾਂ ਵੱਲ ਤੱਕੋ ਤਾਂ ਸਾਖਿਆਤ, ਅਤੇ ਜੇ ਘਾਟਾਂ ਪਰ ਪਾਣੀ ਉਛਾਲਦੇ, ਖਿੱਦੋ ਖੇਡਦੇ, ਗਾਗਰਾਂ ਵਿੰਨਦੇ, ਖੇਡਾਂ ਕਰਦੇ ਤੱਕੋ ਤਾਂ ਅਚਰਜ ਆਉਂਦਾ ਹੈ। ਬੇਬੇ ਜੀ, ਅਰਦਾਸ ਕਰੋ। ਇਹਨੇ ਨੂੰ ਧਮ ਧਮ ਕਰਦੀ ਆਵਾਜ਼ ਆਈ, ਤੀਰ ਕਮਾਣ ਤਾਣੀ, ਅੱਗੇ ਅੱਗੇ ਕਦਮ ਰੱਖਦੇ ਲਾਲ ਜੀ ਆ ਰਹੇ ਹਨ। ਮਗਰ ਸੋ ਮੁੰਡਾ ਇੱਕ ਕਦਮ ਸਫ ਬਣ ਕੇ ਇਹਨਾਂ ਦੇ ਹੁਕਮ ਦੇ ਵਾਕਾਂ ਅਨੁਸਾਰ ਕਦਮ ਪੜਦਾ, ਕਦਮ ਬਦਲਦਾ ਆ ਰਿਹਾ ਹੈ, ਮਾਨੋ ਸੈਨਾਪਤੀ ਦੀ ਫੌਜ ਕਵਾਇਦ ਕਰਾਉਂਦੇ ਆ ਰਹੇ ਹਨ। ਆਉਂਦੇ ਹੀ ਬੋਲੇ, ਜੀਓ ਲਿਆਓ ਮਿਠਾਈ, ਰੋਟੀ ਫੌਜਾਂ ਨੂੰ ਖੁਆਈਏ। ਮਾਂ ਨੇ ਉੱਠ ਕੇ ਗੱਲ ਨਾਲ ਲਾਇਆ, ਮੱਥਾ ਚੁੰਮਿਆ, ਪਿਆਰ ਦਿੱਤਾ ਅਤੇ ਕਿਹਾ, ਲਾਲ ਜੀ ਲੰਗਰ ਤਿਆਰ ਹੈ, ਅੱਜ ਬੜਾ ਚਿਰ ਲਾਇਆ। ਸਾਹਿਬਜ਼ਾਦੇ, ਮਾਂ ਜੀ ਅੱਜ ਹੋਰ ਮਾਂ ਬਣਾਈ ਹੈ। ਮਾਂ, ਦੋ ਮਾਵਾਂ ਦੇ ਇੱਕ ਪੁੱਤਰ ਕਿਕੂੰ ਬਣੋਗੇ? ਸਾਹਿਬ, ਜਿਕੂੰ ਦੋ ਅੱਖਾਂ ਵਿੱਚ ਇੱਕ ਨਜ਼ਰ। ਮਾਂ, ਪਰ ਤੁਸੀਂ ਇੱਕ, ਦੋਹਾਂ ਦੀ ਗੋਦ ਕਿਕੂੰ ਖੇਲੋਗੇ? ਸਾਹਿਬਜ਼ਾਦੇ, ਜਿਕੂੰ ਦੋ ਸਰੋਵਰਾਂ ਵਿੱਚ ਇੱਕੋ ਚੰਦ ਇੱਕੋ ਸਮੇਂ ਖੇਲਦਾ ਹੈ। ਮਾਂ, ਦੋ ਮਾਵਾਂ ਕਿਕੂੰ ਤਾਰੋਗੇ? ਸਾਹਿਬਜ਼ਾਦੇ, ਨਾਮ ਪੁੱਤ ਸਭ ਮਾਵਾਂ ਦੀ ਗੋਦ ਖੇਲੇਗਾ, ਗੁਰਬਾਣੀ ਧੀ ਸਭ ਮਾਵਾਂ ਦੀ ਗੋਦੀ ਖੇਲੇਗੀ, ਸਭ ਸਪੁੱਤੇ ਹੋ ਕੇ ਤਰਨਗੇ। ਨਾਮ ਪੁੱਤ ਨਾ ਮਰੇਗਾ, ਨਾ ਗੋਦ ਸਖਣੀ ਕਰੇਗਾ, ਨਾਲ ਰਹੇਗਾ ਅਤੇ ਤਾਰੇਗਾ। ਮਾਂ, ਕੋਈ ਵੱਧ ਘੱਟ ਵੀ? ਸਾਹਿਬਜ਼ਾਦੇ, ਹਬ ਸਮਾਣੀ ਜੋਤ ਜਿਉਂ, ਜਲ ਘਟਾਊ ਚੰਦਰਮਾ। ਮਾਰੂਵਾਰ ਦੱਖਣੇ ਮਹੱਲਾ ਪੰਜਵਾਂ। ਹੁਣ ਰੋਟੀ ਛੇਤੀ ਦਿਓ ਨਾ, ਭੁੱਖ ਲੱਗੀ ਏ। ਬਸ ਪੰਗਤ ਲੱਗ ਗਈ, ਲਾਂਗਰੀ ਪ੍ਰਸ਼ਾਦ ਲੈ ਆਏ। ਸੋਈ ਮੁੰਡੇ ਨੂੰ ਚੋਜੀ ਜੀ ਆਪ ਛਕਾਉਂਦੇ ਅਤੇ ਖੁਸ਼ ਹੁੰਦੇ ਰਹੇ। ਫਿਰ ਸਾਰਿਆਂ ਨੂੰ ਵਿਦਾ ਕੀਤਾ। ਜਦ ਸਭ ਚੱਲੇ ਗਏ ਤਾਂ ਮਾਂ ਪੁੱਤ ਇਕੱਲੇ ਹੋ ਬੈਠੇ। ਮਾਤਾ, ਲਾਲ ਜੀ ਕਿਸੇ ਦੀ ਨਜ਼ਰ ਨਾ ਲੱਗ ਜਾਏ, ਤੁਸੀਂ ਬੜੇ ਦੰਦ ਕਥਾ ਵਿੱਚ ਆਉਂਦੇ ਜੇ। ਸਾਹਿਬਜ਼ਾਦੇ, ਮਾਂ ਜੀ ਹਾਲੇ ਤਾਂ ਲੋਕਾਂ ਨੂੰ ਮੇਰੀ ਨਜ਼ਰ ਪਈ ਲੱਗਦੀ ਹੈ। ਜਿਹਨੂੰ ਲੱਗਦੀ ਏ ਪਿਆ ਗੁਰੂ ਨਾਨਕ ਸਿਮਰਦਾ ਹੈ। ਗੁਰੂ ਨਾਨਕ ਦਿਆਂ ਪਰ ਕੌਣ ਬਲੀ ਹੈ, ਬਾਬੇ ਦੇ ਸਭ ਤੋਂ ਉੱਚੇ ਸੁੱਚੇ ਹਨ। ਮਾਤਾ, ਤੁਰਕ ਦਾ ਰਾਜ ਹੈ, ਕੋਈ ਖੁਣਸ ਨਾ ਕਰੇ। ਸਾਹਿਬਜ਼ਾਦੇ, ਤੁਰਕ ਰਾਜ ਜ਼ੁਲਮ ਦਾ ਹੈ, ਜ਼ੁਲਮ ਮੇੜ ਦਿਆਂਗੇ। ਮਾਤਾ, ਕੀ ਕਹੂੰ। ਸਾਹਿਬਜ਼ਾਦੇ, ਤਲਵਾਰ ਨਾਲ, ਸੀਸ ਨਾਲ। ਮਾਤਾ ਤ੍ਰਭਕ ਗਈ, ਡਰ ਗਈ, ਸਹਿਮ ਗਈ ਅਤੇ ਚੁੱਪ ਕਰ ਗਈ। ਸੋਚੀ, ਇਹ ਅਜ਼ਮਤ ਵਾਲਾ ਘਰ ਹੈ ਅਤੇ ਬੇਪਰਵਾਹੀ ਦਾ ਦਰ ਹੈ। ਖਬਰੇ ਜੋ ਮੂੰਹੋਂ ਕੱਢਿਆ ਨੇ ਇਸਦਾ ਕੀ ਭਾਵ ਹੈ। ਇਹ ਤਾਂ ਜੋ ਕਹਿਣਗੇ ਪੱਥਰ ਲੀਕ ਹੈ। ਤਦ ਮਾਤਾ ਨੇ ਗੱਲ ਭੁਲਾਈ ਅਤੇ ਪੁੱਛਿਆ, ਲਾਲ ਜੀ, ਮੈਣਿਆਣੀ ਅਤੇ ਮੈਣੀ ਜੀ ਨੂੰ ਵਰਦਾਨ ਨਾ ਦਿੱਤਾ। ਸਾਹਿਬਜ਼ਾਦੇ, ਦੋਵੇਂ ਨਿਸ਼ਕਾਮ ਭਗਤ ਹੋ ਗਏ। ਗੁਰੂ ਨਾਨਕ ਦਾ ਘਰ ਕਾਮਨਾ ਵਾਲੇ ਨੂੰ ਇੱਛਾ ਪੂਰਨਤਾ ਦਿੰਦਾ ਹੈ, ਪਰ ਨਿਸ਼ਕਾਮ ਭਗਤਾਂ ਨੂੰ ਆਪਣੇ ਵਿੱਚ ਵਾਸਾ ਦਿੰਦਾ ਹੈ। ਸੋ ਉਹਨਾਂ ਨੂੰ ਅਪਣਾ ਲਿਆ ਹੈ, ਹਾਂ ਗੁਰੂ ਕੇ ਸਰੂਪ ਵਿੱਚ ਵਾਸਾ ਦਿੱਤਾ ਹੈ। ਇਸ ਵੇਲੇ ਸਾਂਝ ਹੋ ਗਈ ਸੀ, ਤਾਰੇ ਚੜ੍ਹ ਪਏ ਸੇ। ਸਾਹਿਬਜ਼ਾਦੇ ਇਹ ਕਹਿੰਦੇ ਅਚਾਨਕ ਉਛਲੇ ਪਲੰਘ ਤੋਂ ਛਾਲ ਮਾਰੀ, ਐਸੀ ਛੂਟ ਕੀਤੀ ਕਿ ਜਾਂਦੇ ਨਹੀਂ ਦਿਸੇ। ਇੱਕ ਬ੍ਰਹਮਚਾਰੀ ਸਵਯੰ ਪਾਕੀ ਦੇ ਘਰ ਜਾ ਖੜੋਤੇ। ਮੋਨ ਭਇਓ ਕਰ ਪਾਤੀ ਰਹੋ ਕਹਿੰਦੇ, ਔਰ ਉਸਦਾ ਕਲੇਜਾ ਪ੍ਰੇਮ ਨਾਲ ਚੀਰ ਕੇ ਭੱਜ ਕੇ ਮੈਣੀ ਦੇ ਘਰ ਜਾ ਵੜੇ। ਇਸ ਤਰ੍ਹਾਂ ਇਲਾਹੀ ਜੋਤ ਆਪਣੇ ਬਾਲਕ ਸਰੀਰ ਵਿੱਚ ਪ੍ਰੇਮ, ਉਪਕਾਰ ਅਤੇ ਨੇਕੀ ਦੇ ਚੋਜ ਕਰਦੀ ਸੀ। ਮੈਣੀ ਜੀ ਦੀ ਆਤਮ ਦਸ਼ਾ ਹੁਣ ਬੜੀ ਆਰੂੜ ਹੋ ਗਈ। ਆਪ ਜੀ ਨੂੰ ਵੀ ਉਹ ਪਿਆਰ ਪਿਆ ਕਿ ਹਰ ਰੋਜ਼ ਲੋਢੇ ਪੈਰ ਉਹਨਾਂ ਦੇ ਚਲੇ ਜਾਣਾ, ਵਿਹੜੇ ਵਿੱਚ ਖੇਲਣਾ, ਘਰ ਵਿਚਲੇ ਬਾਗ ਵਿੱਚ ਜਾ ਕੇ ਚੋਜ ਕਰਨੀ, ਬੂਟੇ ਪੱਟਣੇ, ਲਾਉਣੇ, ਕਲਮਾਂ ਕਰਨੀਆਂ। ਸ੍ਰੀ ਜੀ ਦੇ ਹੱਥਾਂ ਦਾ ਲਾਇਆ ਇੱਕ ਕਰੌਂਦੇ ਦਾ ਬੂਟਾ ਅਜੇ ਤੱਕ ਉਸ ਬਾਗ ਵਿੱਚ ਹੈ, ਜੋ 12 ਹੀ ਮਹੀਨੇ ਫਲਦਾ ਰਹਿੰਦਾ ਹੈ। ਕਹਿੰਦੇ ਹਨ ਹੋਰ ਕਿਤੇ 12 ਮਾਸੀ ਕਰੌਂਦਾ ਦੇਖਣ ਵਿੱਚ ਨਹੀਂ ਆਇਆ। ਸਾਂਝ ਤੱਕ ਤਾਂ ਖੇਲਦੇ, ਫਿਰ ਤਲੇ ਹੋਏ ਛੋਲੇ ਅਤੇ ਪੂਰੀ ਰੋਜ਼ ਇਹਨਾਂ ਦੇ ਘਰ ਛਕਦੇ, ਜੋ ਰੋਜ਼ ਇਹਨਾਂ ਦੇ ਘਰ ਬਾਲਾ ਪ੍ਰੀਤਮ ਜੀ ਵਾਸਤੇ ਤਿਆਰ ਰਹਿੰਦੇ। ਆਪਣੇ ਸਾਥੀ ਸਖੀਆਂ ਨੂੰ ਇਹੋ ਪ੍ਰਸ਼ਾਦ ਦਿੰਦੇ। ਉਹਨਾਂ ਨੂੰ ਵਿਦਾ ਕਰਕੇ ਸਾਰੇ ਦਿਨ ਦੇ ਖਿਲਾੜੀ ਪ੍ਰੀਤਮ ਮੈਣਿਆਣੀ ਅਤੇ ਮੈਣੀ ਜੀ ਪਾਸ ਜਾ ਬੈਠਦੇ। ਉਸ ਵੇਲੇ ਅਚਰਜ ਆਤਮ ਰਸ ਛਾਉਂਦਾ ਅਤੇ ਸ਼ਿਵਦੱਤ ਵੀ ਅਕਸਰ ਉੱਥੇ ਹੀ ਆ ਜਾਂਦਾ। ਚਾਰ ਘੜੀ ਰਾਤ ਗਈ ਤੱਕ ਕਦੇ ਚੁੱਪ ਬੈਠੇ ਰਹਿੰਦੇ, ਕਦੇ ਜਦ ਉਚਰਦੇ ਤਾਂ ਉਹ ਵਾਕ ਕਰਦੇ ਕਿ ਸਭ ਦੀ ਸਮਾਧੀ ਹੋ ਜਾਂਦੀ। ਕਦੇ ਅੱਖਾਂ ਮੀਟ ਕੇ ਬੈਠਦੇ, ਪਰ ਨਾਲ ਹੀ ਸਭਨਾਂ ਦੇ ਮਨ ਆਨੰਦ ਵਿੱਚ ਲੀਨ ਹੋ ਜਾਂਦੇ। ਕਦੇ ਕਿਸੇ ਦਿਨ ਐਸਾ ਤੇਜ ਅਤੇ ਚਮਤਕਾਰ ਦਾ ਰੂਪ ਲੈ ਕੇ ਬੈਠਦੇ ਕਿ ਤੇਜ ਝੱਲਿਆ ਨਾ ਜਾਂਦਾ। ਉਹ ਜਲਾਲ ਦਾ ਮੀਂਹ ਵਸਦਾ ਕਿ ਤ੍ਰੈ ਪ੍ਰੇਮੀ ਇੱਕ ਤਰ੍ਹਾਂ ਦੇ ਦੈਵੀ ਭੈਣ ਨਾਲ ਭਰ ਕੇ ਆਤਮ ਰਸ ਵਿੱਚ ਜੁੜ ਜਾਂਦੇ। ਕਦੇ ਐਸੀ ਮੋਹਨੀ ਮੂਰਤ ਬਣਾਉਂਦੇ ਅਤੇ ਇਸ ਤਰ੍ਹਾਂ ਦੀਆਂ ਰਸ ਭਰੀਆਂ ਕਨੱਖੀਆਂ ਨਾਲ ਤੱਕਦੇ ਕਿ ਉਹਨਾਂ ਦੇ ਨੂਰੀ ਚਿਹਰੇ ਦਾ ਜਮਾਲ ਸਭ ਨੂੰ ਮੋਹਿਤ ਕਰਕੇ ਮੂਰਛਿਤ ਕਰ ਦਿੰਦਾ। ਕਦੇ ਗੁਰਬਾਣੀ ਪੜ੍ਹਦੇ, ਕਦੇ ਗੁਰੂ ਸ਼ਬਦ ਗਾਉਂਦੇ। ਗਾਉਂਦੇ ਕੀ ਜੋੜਦੇ, ਪੰਛੀ ਲੰਘਦੇ ਤਾਂ ਮਸਤ ਹੋ ਜਾਂਦੇ। ਇਸ ਤਰ੍ਹਾਂ ਉਸ ਘਰ ਵਿੱਚ ਉਹ ਰਸ ਛਾਵੇ, ਉਹ ਰੰਗ ਬੱਜੇ ਕਿ ਜਿਸ ਦਾ ਕਹਿਣਾ ਕਠਨ ਹੈ। ਇਸ ਤਰ੍ਹਾਂ ਦਾ ਸਤਸੰਗ ਮੰਡਲ ਬਣਿਆ ਕਿ ਮਹਿਮਾ ਕਈ ਨਾ ਜਾਵੇ। ਉੱਧਰ ਮਾਤਾ ਜੀ ਉਡੀਕਾਂ ਵਿੱਚ ਉਧਰ ਪਿਆ ਕਰਨ, ਮਾਮਾ ਜੀ ਅਤੇ ਕਦੇ ਹੋਰ ਇਤਬਾਰੀ ਘਰ ਦੇ ਆਦਮੀ ਜਾਂ ਸੰਬੰਧੀ ਲੈਣ ਆਇਆ ਕਰਨ, ਤਦ ਕਿਤੇ ਘਰ ਜਾਇਆ ਕਰਨ। ਘਰ ਵਿੱਚ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਸੰਝ ਨੂੰ ਸੋਧਰ ਰਹਿਰਾਸ ਦਾ ਦਰਬਾਰ ਲੱਗਿਆ ਕਰਦਾ ਸੀ। ਜਦ ਤੱਕ ਸਾਹਿਬਜ਼ਾਦੇ ਜੀ ਦੀਵਾਨ ਵਿੱਚ ਨਾ ਆਵਣ, ਪਾਠ ਕੀਕੂ ਹੋਵੇ। ਸੋ ਦੀਵਾਨ ਲੱਗ ਜਾਇਆ ਕਰੇ ਅਤੇ ਉਡੀਕ ਪਈ ਹੋਇਆ ਕਰੇ। ਅਕਸਰ ਚਾਰ ਘੜੀ ਰਾਤ ਗਈ ਪਰ ਆਪ ਆਇਆ ਕਰਨ, ਤਾਂ ਮੈਣੀ ਪੰਡਿਤ ਜੀ ਨਾਲ ਆਇਆ ਕਰਨ, ਤਦ ਰਹਿਰਾਸ ਦਾ ਪਾਠ ਹੋਇਆ ਕਰੇ। ਮਗਰੋਂ ਪ੍ਰਸ਼ਾਦ ਵਰਤੀ ਵੇ। ਇਹਨਾਂ ਦਿਨਾਂ ਦੇ ਇਸ ਪਰਵਾਹ ਦਾ ਇਹ ਅਸਰ ਪਿਆ ਕਿ ਹੁਣ ਤੱਕ ਸ੍ਰੀ ਪਟਨੇ ਸਾਹਿਬ ਦੇ ਗੁਰਦੁਆਰੇ ਵਿੱਚ ਰਹਿਰਾਸ ਦਾ ਪਾਠ ਚਾਰ ਘੜੀ ਰਾਤ ਗਈ ਤੇ ਆਉਂਦਾ ਹੈ। ਆਪ ਦੇ ਬਾਲਪਣੇ ਦੇ ਚੋਜਾਂ ਦਾ ਘਰ ਘਰ ਚਰਚਾ ਸੀ। ਘਰ ਘਰ ਕੋਈ ਨਾ ਕੋਈ ਸੁੱਖ ਜਾਂ ਵਰਦਾਨ ਪਹੁੰਚਾ ਸੀ। ਸਾਂਝ ਸਵੇਰੇ ਦੇ ਦੀਵਾਨ ਸਾਹਿਬਜ਼ਾਦੇ ਜੀ ਦੀਆਂ ਇਹਨਾਂ ਮਿਹਰਾਂ ਕਰਕੇ, ਪ੍ਰੇਮੀਆਂ ਦੇ ਬਹੁਤ ਕਰਕੇ ਭਰ ਭਰ ਲੱਗਦੇ। ਬਾਲਕ ਵਰੇਸ ਵਿੱਚ ਹੀ ਪਟਨੇ ਪੁਰੀ ਦੇ ਪ੍ਰੀਤਮ ਹੋ ਗਏ। ਸ਼ਿਵਦੱਤ ਦੇ ਡੂੰਘੇ ਪ੍ਰੇਮ ਔਰ ਬਾਲਾ ਪ੍ਰੀਤਮ ਕਰਦੇ ਯਾਦ ਅਤੇ ਜ਼ਿਕਰ ਕਰਨ ਕਰਕੇ ਅਕਸਰ ਥਾਈਂ ਨਾਮ ਬਾਲਾ ਪ੍ਰੀਤਮ ਹੀ ਪੈ ਗਿਆ। ਭਾਵੇਂ ਆਪ ਦੀਆਂ ਖੇਲਾਂ ਅਤੇ ਕੌਤਕਾਂ ਤੋਂ ਕਈ ਲੋਕਾਂ ਨੂੰ ਕੁਛ ਚੱਕਰ ਲੱਗਦੇ, ਪਰ ਐਸਾ ਕੋਈ ਨਹੀਂ ਸੀ ਜਿਸ ਨਾਲ ਆਪ ਨੇ ਕੋਈ ਚੋਜੀ ਅੱਖੜਖਾਨ ਕੀਤੀ ਹੈ ਅਤੇ ਫਿਰ ਉਸਨੂੰ ਕਿਸੇ ਨਾ ਕਿਸੇ ਸ਼ਕਲ ਵਿੱਚ ਕੋਈ ਸੁੱਖ ਨਾ ਦਿੱਤਾ ਹੋਵੇ। ਨਵਾਬ ਰਹੀਮ ਬਖਸ਼ ਅਤੇ ਕਰੀਮ ਬਖਸ਼ ਦੋ ਸਿਰ ਕਰਦੇ ਮੁਸਲਮਾਨ ਸੇ, ਸੋਭੀ ਪ੍ਰੇਮੀ ਹੋ ਗਏ। ਇਹਨਾਂ ਦੇ ਅਰਦਾਸ ਕਰਾਏ ਬਾਗ ਅਤੇ ਇੱਕ ਪਿੰਡ ਹੁਣ ਤੱਕ ਗੁਰਦੁਆਰੇ ਦੀ ਮਲਕੀਅਤ ਹਨ। ਇਹਨਾਂ ਦੋਹਾਂ ਨੂੰ ਵਾਹਿਗੁਰੂ ਨੇ ਲਾਇਆ ਗੁਰੂ ਤੇਗ ਬਹਾਦਰ ਜੀ ਨੇ ਸੀ, ਪਰ ਬਾਲਾ ਪ੍ਰੀਤਮ ਜੀ ਦੇ ਸਤਸੰਗ ਨਾਲ ਇਹ ਨੌ ਨਿਹਾਲ ਆਤਮ ਜੀਵਨ ਵਿੱਚ ਪਲ ਨਿਕਲੇ ਅਤੇ ਸੱਚੇ ਗੁਰਮੁਖ ਬਣ ਗਏ ਸੀ। ਇਸ ਸਾਰੇ ਮੰਡਲ ਵਿੱਚ ਸਭ ਤੋਂ ਵਧੀਕ ਪ੍ਰੇਮ ਮੈਣੀ ਅਤੇ ਮੈਣਿਆਣੀ ਨਾਲ ਸੀ, ਜਿਨ੍ਹਾਂ ਦੇ ਆਪ ਯਾਨੀ ਸ੍ਰਿਸ਼ਟੀ ਦੇ ਪਿਤਾ ਚੋਜੀ ਪਿਆਰੇ ਪੁੱਤ ਜਾ ਬਣੇ ਸੀ। ਹਿੰਦੂਆਂ ਦੇ ਖਿਆਲ ਵਿੱਚ ਪੁੱਤਰ ਪੂ ਯਾਨੀ ਨਰਕ ਤੋਂ ਤਾਰਦਾ ਹੈ। ਇੱਥੇ ਸਤਿਗੁਰ ਨੇ ਇਹਨਾਂ ਨੂੰ ਸਾਰੇ ਨਰਕਾਂ, ਸਾਰੀ ਚੁਰਾਸੀ ਅਤੇ ਸਾਰੇ ਭਾਵ ਸਾਗਰ ਤੋਂ ਜੀਵਦੇ ਜੀ ਤਾਰ ਦਿੱਤਾ। ਠਾਕੁਰ ਹਮਰਾ ਸਦ ਬੋਲਨਤਾ, ਸਰਬ ਜੀਆਂ ਕੋ ਪ੍ਰਭਦਾਨ ਦੇਤਾ। ਪ੍ਰੇਮ ਦੀ ਇਹ ਅਵਧੀ ਸੀ ਕਿ ਕਦੇ ਇੱਕ ਦਿਨ ਨਾਗਾ ਨਹੀਂ ਪਿਆ ਕਿ ਦੰਪਤੀ ਜੀ ਨੂੰ ਜਾਗਤ ਜੋਤ ਦੇ ਦਰਸ਼ਨ ਨਹੀਂ ਹੋਏ। ਜੇ ਲੋਢੇ ਪੈਰ ਦਰਸ਼ਨ ਅਮਲ ਦੇ ਵੇਲੇ ਆਪ ਨਹੀਂ ਪਹੁੰਚੇ ਤਾਂ ਲੋਕ ਲਾਜ, ਕੁੱਲ ਕਾਣ, ਰਾਜਸੀ ਸ਼ਰਮ ਛੱਡ ਕੇ ਮਹਿਣੀ ਅਤੇ ਵੋਟੀ ਗੁਰਗ੍ਰਹਿ ਨੂੰ ਆਪ ਤੁਰ ਪੈਂਦੇ ਅਤੇ ਟੋਲਦੇ ਫਿਰਦੇ ਕਿ ਕਿੱਥੇ ਹਨ। ਪਰ ਐਸੇ ਸਮੇਂ ਬਹੁਤ ਹੀ ਘੱਟ ਆਏ ਕਿ ਸਾਹਿਬਜ਼ਾਦੇ ਜੀ ਨੇ ਇਹਨਾਂ ਨੂੰ ਆਪਣੀ ਖੋਜ ਵਿੱਚ ਪਾਇਆ ਹੋਵੇ। ਆਪ ਪਹੁੰਚਣਾ, ਆਪ ਜਾਣਾ, ਆਪ ਮਿਹਰ ਕਰਨੀ, ਹਰ ਕਿਸੇ ਨਾਲ ਕੋਈ ਨਾ ਕੋਈ ਕੌਤਕ ਹਾਸੇ ਖੇਲਦਾ ਹੋਇਆ ਹੋਊ, ਪਰ ਇਹਨਾਂ 'ਤੇ ਕੋਮਲਤਾ ਭਰੀ ਮੇਰੀ ਵਸਦੀ ਰਹੀ। ਨਰਮ ਤੋਂ ਨਰਮ, ਕੋਮਲ ਤੋਂ ਕੋਮਲ ਹਿਰਦੇ ਵਾਲੇ ਪੁੱਤਰ ਆਪਣੇ ਮਾਪਿਆਂ ਲਈ ਉਹ ਪ੍ਰੀਤ ਅੰਦਰ ਨਹੀਂ ਰੱਖਦੇ ਜੋ ਆਪ ਦੇ ਵਿੱਚ ਮੈਣੀ ਅਤੇ ਮੈਣਿਆਣੀ ਜੀ ਲਈ ਸੀ। ਸ਼ਿਵਦੱਤ ਨਾਲ ਵੀ ਅਪਾਰ ਪ੍ਰੇਮ ਸੀ। ਪਹਿਲੇ ਪਹਿਲ ਤਾਂ ਸ਼ਿਵਦੱਤ ਡੋਲਦਾ ਰਿਹਾ ਹੈ, ਪਰ ਜਦ ਉਸ ਦੀਆਂ ਸਾਰੀਆਂ ਕਾਮਨਾ ਪੂਰਨ ਹੋਈਆਂ ਅਤੇ ਹਰ ਅਜ਼ਮਤ ਸੱਚੀ ਨਿਕਲੀ, ਫਿਰ ਤਾਂ ਉਹ ਭੋਰੇ ਤੋਂ ਘੱਟ ਪ੍ਰੇਮੀ ਨਹੀਂ ਸੀ ਰਿਹਾ। ਦੋ ਪਹਿਰ ਤੜਕੇ ਤੋਂ ਗੰਗਾ ਕਿਨਾਰੇ ਧਿਆਨ ਵਿੱਚ ਬੈਠਣਾ ਅਤੇ ਕਈ ਵਾਰ ਸਾਖਿਆਤ ਦਰਸ਼ਨ ਉੱਥੇ ਹੋਣੇ, ਸ਼ਾਮਾਂ ਨੂੰ ਰਾਜੇ ਫਤਿਹ ਚੰਦ ਦੇ ਘਰ ਸਤਸੰਗ ਵਿੱਚ ਸ਼ਾਮਲ ਹੋਣਾ, ਫਿਰ ਦੀਵਾਨ ਵਿੱਚ ਨਾ ਲਾ ਕੇ ਰਹਿਰਾਸ ਮਗਰੋਂ ਲੰਗਰ ਦਾ ਪ੍ਰਸ਼ਾਦ ਲੈ ਕੇ ਘਰ ਜਾਣਾ। ਅਕਸਰ ਸੰਨਿਆਸੀਆਂ ਅਤੇ ਕੁਲੀਨ ਬ੍ਰਾਹਮਣਾਂ ਵਿੱਚ ਦੰਦ ਕਥਾ ਟੁਰੀ, ਪਰ ਸ਼ਿਵਦੱਤ ਨੇ ਕੱਖ ਪਰਵਾਹ ਨਹੀਂ ਕੀਤੀ। ਜੋ ਕੋਈ ਆਇਆ ਉਸਨੂੰ ਇਹ ਸਿੱਧ ਕਰਕੇ ਦੱਸਿਆ ਕਿ ਜਗਤ ਦਾ ਭਾਰ ਹਰਨ ਹਿੱਤ ਆਪ ਆਏ ਹਨ। ਇਸ ਪ੍ਰਕਾਰ ਖੇਲ, ਕੁਵੈਦ, ਬਾਲ ਲੜਾਈਆਂ ਦੇ ਰੰਗ, ਉਪਕਾਰ, ਨੇਕੀ, ਭਜਨ, ਸਿਮਰਨ ਅਤੇ ਜੀਦਾਨ ਦੇ ਚੋਜਾਂ ਵਿੱਚ ਆਪ ਦੀ ਬਾਲ ਲੀਲਾ ਪਟਣੇ ਵਿੱਚ ਵਰਤਦੀ ਰਹੀ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।